ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਸਿੱਧਾਂ ਨੇ ਬੇਨਤੀ ਕੀਤੀ ਜਿਸ ਨਿਰੰਕਾਰ ਦਾ ਜਸ ਵੇਦਾਂ ਸ਼ਾਸਤਰਾਂ 'ਚ ਲਿਖਿਆ ਹੋਇਆ, ਉਸ ਨਿਰੰਕਾਰ ਦਾ ਹੁਕਮ ਕਿਤਨਾ ਕੁ ਵੱਡਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਉਸ ਨਿਰੰਕਾਰ ਦਾ ਜੋ ਹੁਕਮ ਹੈ ਸੰਪੂਰਨ ਤੌਰ 'ਤੇ ਉਹ ਕਥਨ ਨਹੀਂ ਕੀਤਾ ਜਾਂਦਾ ਹੈ ਕਿ ਉਹ ਕਿਤਨਾ ਮਹਾਨ ਹੈ। ਸਿੱਧ ਕਹਿਣ ਲੱਗੇ, ਕੁਝ ਨਾ ਕੁਝ ਤਾਂ ਸਮਝਾਉਣ ਵਾਸਤੇ ਆਪ ਜੀ ਕਿਰਪਾ ਕਰੋ। ਹੁਕਮ ਹੀ ਪਰਮਾਤਮਾ ਦੇ ਹੁਕਮ ਵਿੱਚ ਆਕਾਰ, ਆ ਮੈਨ ਵਿਸ਼ਨੂੰ, ਕਾ ਮੈਨ ਕਰਤਾ ਬ੍ਰਹਮਾ, ਰਾ ਮੈਨ ਰੁਦਰ ਸ਼ਿਵ ਜੀ। ਵਿਸ਼ਨਪੁਰੀ, ਬ੍ਰਹਮਪੁਰੀ, ਸ਼ਿਵਪੁਰੀ, ਇਹਨਾਂ ਤਿੰਨਾਂ ਪੁਰੀਆਂ ਦੇ ਆਕਾਰ ਉਸ ਕਰਤੇ ਦੇ ਹੁਕਮ ਵਿੱਚ ਹੋਏ ਹਨ। ਇਹਨਾਂ ਦੇਵਤਿਆਂ ਦੇ ਜਿਹੜੇ ਅਪਾਸ਼ਕ ਆ, ਉਹਨਾਂ ਦੇ ਜਿਹੜੇ ਆਕਾਰ ਹੋਏ ਆ, ਹੁਕਮ ਹੀ ਨਿਰੰਕਾਰ ਦੇ ਹੁਕਮ ਮੁਤਾਬਕ ਮਾਤਾ ਦੇ ਉਦਰ ਵਿੱਚ ਜੀਵਾਂ ਦੀਆਂ ਦੇਹਾਂ ਰੂਪੀ ਆਕਾਰ ਹੁੰਦੇ ਆ। ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੀ ਜਿਹੜੀ ਮਹਿਮਾ ਉਹ ਕਹੀ ਨਹੀਂ ਜਾਂਦੀ ਹੈ। ਹੁਕਮੀ ਹੋਵਣ ਜੀ, ਹੁਕਮ ਲੈ ਵਡਿਆਈ। ਫਿਰ 6 ਮਹੀਨਿਆਂ ਤੋਂ ਬਾਅਦ ਹੁਕਮੀ ਪਰਮਾਤਮਾ ਦੇ ਹੁਕਮ ਕਰਕੇ ਉਹਨਾਂ ਸਰੀਰਾਂ ਦੇ ਅੰਦਰ ਜੀਵ ਜਿਹੜੇ ਪੈਦਾ ਹੁੰਦੇ ਆ, ਉਹ ਨਿਰੰਕਾਰ ਦੇ ਹੁਕਮ ਨਾਲ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ। ਕਿਉਂਕਿ ਜਦੋਂ ਇਹ ਸਰੀਰ ਮਾਤਾ ਦੇ ਉਦਰ ਵਿੱਚ ਤਿਆਰ ਹੁੰਦਾ, ਉਹਦੇ ਵਿੱਚ ਫਿਰ ਜੀਵ ਕਲਾ ਵੀ ਉਹਦੇ ਹੁਕਮ ਨਾਲ ਹੀ ਆ ਕੇ ਪ੍ਰਵੇਸ਼ ਕਰਦੀ ਹੈ। ਹੁਕਮ ਵਿੱਚ ਇਹਨੂੰ ਵਡਿਆਈ ਮਿਲਦੀ ਹੈ। ਹੁਕਮੀ ਉੱਤਮ ਨੀਚ, ਨਿਰੰਕਾਰ ਦੇ ਹੁਕਮ ਵਿੱਚ ਕੋਈ ਉੱਤਮ ਹੈ, ਕੋਈ ਨੀਚ ਹੁੰਦਾ ਹੈ। ਉਹਦੇ ਹੁਕਮ ਨਾਲ ਉੱਤਮ ਤੋਂ ਨੀਚ, ਨੀਚਾਂ ਤੋਂ ਉੱਤਮ ਹੋ ਜਾਂਦੇ ਹਨ। ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਉਸ ਨਿਰੰਕਾਰ ਦੇ ਹੁਕਮ ਵਿੱਚ ਮੱਥੇ ਦੇ ਲਿਖੇ ਹੋਏ ਕਰਮਾਂ ਦੇ ਲੇਖਾਂ ਮੁਤਾਬਕ ਕੋਈ ਪੁਰਖ ਦੁੱਖ ਕੋਈ ਸੁੱਖ ਪਾਉਂਦੇ ਹਨ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਜੀਵਨ ਨੂੰ ਉਹਦੇ ਹੁਕਮ ਵਿੱਚ ਬਖਸ਼ੀਸ਼, ਰਾਜ ਭਾਗ ਦੀਆਂ ਬਖਸ਼ੀਸ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਉਹਦੇ ਹੁਕਮ ਨਾਲ ਜਿਹੜੇ ਮਨਮੁੱਖ ਲੋਕ ਆ, ਉਹ 84 ਲੱਖ ਜੂਨਾਂ ਦੇ ਚੱਕਰ ਵਿੱਚ ਜੰਮਣ ਮਰਨ ਵਿੱਚ ਘੁਮਾਏ ਜਾਂਦੇ ਹਨ। ਇੱਕ ਐਸੇ ਹੈ ਜਿਹੜੇ ਰੋਟੀ ਵਾਸਤੇ ਦਰ ਦਰ ਦੇ ਹਾਂਜੀ ਘੁਮਾਏ ਜਾਂਦੇ, ਫਿਰਾਏ ਜਾਂਦੇ ਆ। ਸਿੱਧਾ ਨੇ ਕਿਹਾ, ਉਹਦੇ ਹੁਕਮ ਤੋਂ ਕੋਈ ਬਾਹਰ ਵੀ ਹੈ ਕਿ ਨਹੀਂ? ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਸਿੱਧਾ ਸਾਰੇ ਜੀਵ ਉਸ ਕਰਤੇ ਦੇ ਹੁਕਮ ਵਿੱਚ, ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਸਿੱਧ ਕਹਿਣ ਲੱਗੇ, ਜਿਸ ਤਰ੍ਹਾਂ ਇੱਕ ਪਿਤਾ ਦੇ 5 ਪੁੱਤਰ ਹੁਕਮ ਮੰਨਣ ਵਾਲੇ ਹੋਣ, ਪਿਤਾ ਸਾਰਿਆਂ ਨੂੰ ਇੱਕੋ ਜਿਹੀ ਦ੍ਰਿਸ਼ਟੀ ਨੂੰ ਇੱਕੋ ਜਿਹੇ ਹਿੱਸੇ ਵੰਡ ਕੇ ਦਿੰਦਾ ਅਤੇ ਕਿਸੇ ਨਾਲ ਵੀ ਉਹ ਦੁਵੈਖ ਦ੍ਰਿਸ਼ਟੀ ਨਹੀਂ ਕਰਦਾ। ਜੇ ਪਰਮਾਤਮਾ ਦੇ ਹੁਕਮ ਵਿੱਚ ਜੀਵ ਹੈ, ਇਹ ਪਰਮਾਤਮਾ ਨੂੰ ਕਿਸੇ ਦੁੱਖ ਕਿਸੇ ਨੂੰ ਸੁੱਖ ਇਹ ਕਿਉਂ ਦੇ ਰਿਹਾ ਹੈ? ਪਾਤਸ਼ਾਹ ਕਹਿੰਦੇ, ਸਿੱਧੋ ਉਹ ਜਿਹੜਾ ਨਿਰੰਕਾਰ ਆ, ਉਹ ਜੀਵਾਂ ਦੇ ਕਰਮਾਂ ਦੇ ਮੁਤਾਬਕ ਦੁੱਖ ਸੁੱਖ ਦਿੰਦਾ ਹੈ, ਉਹ ਕਿਸੇ ਨੂੰ ਦੁਵੈਸ਼ ਨਹੀਂ ਕਰਦਾ ਹੈ। ਇਹ ਜੀਵ ਨਿਰੰਕਾਰ ਦੇ ਹੁਕਮ ਨੂੰ ਖੁਸ਼ ਹੋ ਕੇ ਮੰਨਦੇ ਨੇ ਔਰ ਆਪਣੇ ਜ਼ੋਰ ਨਾਲ ਪਰਮਾਤਮਾ ਦਾ ਹੁਕਮ ਮਨਾਉਣਾ ਚਾਹੁੰਦੇ ਹੈ। ਫਿਰ ਤਾਂ ਕਹਿੰਦੇ ਅਸੀਂ ਇਹ ਗੱਲ ਸਮਝਦੇ ਹਾਂ ਜੀਵ ਜਿਹੜੇ ਆ ਕਿ ਜੀਵ ਆਪੇ ਉਹਦਾ ਹੁਕਮ ਮੰਨ ਰਿਹਾ ਆ। ਪਾਤਸ਼ਾਹ ਕਹਿੰਦੇ ਆਪਣੇ ਆਪ ਕੋਈ ਹੁਕਮ ਨਹੀਂ ਮੰਨਦਾ, ਕਾਰਜ ਦੁਆਰਾ ਕਾਰਨ ਦਾ ਅੰਦਾਜ਼ਾ ਲਾਇਆ ਜਾਂਦਾ ਹੈ। ਨਾਨਕ ਹੁਕਮੇ ਜੇ ਬੁਝ ਹੈ ਤਾਂ ਹਮੈਂ ਕਹਿਣਾ ਕੋਈ। ਪਾਤਸ਼ਾਹ ਕਹਿੰਦੇ ਜੇ ਜੀਵ ਖੁਸ਼ ਹੋ ਕੇ ਉਹਦੇ ਹੁਕਮ ਨੂੰ ਬੁਝ ਲੈਂਦਾ ਫਿਰ ਉਹਨੂੰ ਕੋਈ ਹੰਗਤਾ ਹਾਂਜੀ ਮਮਤਾ ਦੇ ਸਹਿਤ ਨਹੀਂ ਕਹਿੰਦਾ ਹੈ। ਹਮੈਂ ਕਹਿਣਾ ਕੋਈ ਕਿ ਹੰਗਤਾ ਮਮਤਾ ਨੂੰ ਕੋਈ ਨਹੀਂ ਕਹਿੰਦਾ, ਕਿਉਂਕਿ ਇਹ ਜਿਹੜੀ ਹੰਗਤਾ ਮਮਤਾ ਕਰ ਰਿਹਾ ਆ ਇਸ ਤੋਂ ਇਹ ਗੱਲ ਪ੍ਰਤੀਤ ਹੋ ਰਹੀ ਹੈ ਜੀਵ ਜਿਹੜਾ ਖੁਸ਼ੀ ਨਾਲ ਉਹਦਾ ਹੁਕਮ ਨਹੀਂ ਮੰਨਦੇ ਹਨ। ਸਿੱਧ ਕਹਿਣ ਲੱਗੇ ਨਿਰੰਕਾਰ ਦੇ ਹੁਕਮ ਮੰਨਣ ਅਤੇ ਨਾ ਮੰਨਣ ਵਾਲਿਆਂ ਨੂੰ ਕਿਸ ਤਰ੍ਹਾਂ ਦਾ ਫਲ ਪ੍ਰਾਪਤ ਹੁੰਦਾ ਹੈ। ਪਾਤਸ਼ਾਹਾਂ ਦੇ ਹੁਕਮ ਹੀ ਹੋਣ ਜੀ ਹੁਕਮ ਹੈ ਅੰਦਰ ਜਿਹੜੇ ਜੀਵ ਹੁਕਮੀ ਨਿਰੰਕਾਰ ਦੇ ਹੁਕਮ ਮੰਨਣ ਵਿੱਚ ਟਿਕ ਜਾਂਦੇ ਹਨ। ਹੁਕਮ ਹੀ ਹੋਣ ਆਕਾਰ ਉਹ ਜੀਵ ਹੁਕਮੀ ਨਿਰੰਕਾਰ ਦਾ ਆਕਾਰ ਮੈਨੇ ਸਰੂਪ ਹੋ ਜਾਂਦੇ ਹਨ, ਕੋਈ ਭੇਦ ਨਹੀਂ ਰਹਿੰਦਾ ਹੈ। ਉਹਨਾਂ 'ਤੇ ਫਿਰ ਵੇਦਾਂ ਸ਼ਾਸਤਰਾਂ ਦਾ ਹੁਕਮ ਭਾਵ ਕੋਈ ਡੰਡ ਵਗੈਰਾ ਨਹੀਂ ਕਿਹਾ ਜਾਂਦਾ ਹੈ। ਹੁਕਮ ਮਿਲੇ ਵੜਿਆ ਜਿਹੜੇ ਗੁਰਮੁਖ ਹੁਕਮੀ ਨਿਰੰਕਾਰ ਦੇ ਹੁਕਮ ਨੂੰ ਮੰਨਦੇ ਆ ਉਹਨਾਂ ਨੂੰ ਉਹਦੇ ਦਰਬਾਰ 'ਚੋਂ ਵਡਿਆਈ ਮਿਲਦੀ ਹੈ। ਜਿਹੜੇ ਹੁਕਮ ਨੂੰ ਨਹੀਂ ਮੰਨਦੇ ਉਹਨਾਂ ਨੂੰ ਫਿਰ ਛੁਟਿਆਈ ਮਿਲਦੀ ਹੈ। ਹੁਕਮੀ ਉੱਤਮ ਨੀਚ ਉਹ ਨਿਰੰਕਾਰ ਦੇ ਹੁਕਮ ਜਿਹੜੇ ਮੰਨਦੇ ਆ ਨੀਚਾਂ ਤੋਂ ਉੱਤਮ ਹੋ ਜਾਂਦੇ ਆ। ਪੀਲਣੀ ਮੈਂ ਤੰਗ ਰਿਸ਼ੀ ਦੇ ਆਸ਼ਰਮ 'ਚ ਕਥਾ ਸੁਣਦੀ ਸੀ, ਕਿਹਾ ਵੀ ਰਾਮ ਚੰਦਰ ਜੀ ਮਹਾਰਾਜ ਆਉਣਗੇ ਤਾਂ ਮੇਰਾ ਸਰੀਰ ਨਹੀਂ ਹੋਏਗਾ, ਸੇਵਾ ਕਰਦੀ ਰਹਿਣਾ। ਉਹ ਖੀਰੀ ਦੋਇਆਂ ਨੇ ਨਫ਼ਰਤ ਨਾਲ ਇਹਨੂੰ ਹਟਾ ਦਿੱਤਾ। ਪੰਪਾ ਸਰ ਸਰੋਵਰ 'ਚ ਕੀੜੇ ਪੈ ਗਏ, ਰਾਮ ਚੰਦਰ ਜੀ ਮਹਾਰਾਜ ਪਹਿਲਾਂ ਇੱਥੇ ਚਲ ਗਏ, ਹੁਣ ਬੇਰਾਂ ਦਾ ਪ੍ਰਸ਼ਾਦ ਛਕਾਇਆ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਡੀਆਂ ਕੁਟੀਆ ਆਸ਼ਰਮ ਤਿਆਰ ਉੱਥੇ ਚਰਨੀ ਪਾਏ। ਕਹਿੰਦੇ ਵੀ ਤਾਂ ਹੁਕਮ 'ਚ ਹੀ ਆ। ਕਹਿੰਦੇ ਸਾਡੇ ਉਸ ਸਰੋਵਰ 'ਚ ਕੀੜੇ ਪੈ ਗਏ, ਕਹਿੰਦੇ ਸਾਡੇ ਚਰਨ ਧੋ ਕੇ ਪਾਓ, ਕੀੜੇ ਨਹੀਂ ਹਟੇ, ਤੁਸੀਂ ਆਪਣੇ ਚਰਨ। ਕਹਿੰਦੇ ਨਹੀਂ ਮਹਾਰਾਜ, ਦੂਰ ਨਹੀਂ ਹੋਏ, ਬੜੇ ਸਾਧਨ ਕੀਤੇ, ਠਾਠ ਤੀਰਥਾਂ 'ਚ ਜਲ ਵੀ ਪਾਏ, ਹਵਨ ਜੱਗ ਵੀ ਕੀਤੇ। ਕਹਿੰਦੇ ਪੀਲਣੀ ਚਰਨ ਧੋ ਕੇ ਪਾਓ। ਉਹ ਕਹਿੰਦੇ ਮਨ ਮਹਾਰਾਜ ਗਰੀਬ ਆ, ਜਿਹੜੇ ਪੀਲਣੀ ਦੇ ਚਰਨ ਪਏ ਕੀੜੇ ਦੂਰ ਹੋ ਗਏ। ਉਹ ਨੀਚਾਂ ਨੂੰ ਵਡਿਆਈ ਦੇ ਦਿੰਦੇ ਆ। ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਉਸ ਨਿਰੰਕਾਰ ਦੇ ਹੁਕਮ ਨੂੰ ਜਿਹੜੇ ਗੁਰਮੁਖ ਮੰਨਦੇ ਆ ਉਹ ਸਮਝਦੇ ਕਿ ਉਸ ਪਰਮਾਤਮਾ ਨੇ ਮੱਥੇ ਦੇ ਜਿਹੜੇ ਦੁੱਖ ਦੇ ਲੇਖ ਲਿਖੇ ਜਾਂ ਸੁੱਖਾਂ ਦੇ ਲੇਖ ਲਿਖੇ ਉਹਦੇ ਮੁਤਾਬਕ ਜੀਵ ਦੁੱਖ ਸੁੱਖ ਪਾ ਰਹੇ ਹਨ। ਜਿਹੜੇ ਹੁਕਮ ਮੰਨਦੇ ਉਹ ਸੁੱਖ ਪਾਉਂਦੇ ਆ, ਹੁਕਮ ਨਹੀਂ ਮੰਨਦੇ ਦੁੱਖ ਭੋਗਦੇ ਆ। ਇੱਕ ਨੂੰ ਹੁਕਮੀ ਬਖਸ਼ੀਸ, ਇੱਕ ਗੁਰਮੁਖ ਉਸ ਨਿਰੰਕਾਰ ਦਾ ਹੁਕਮ ਮੰਨਣ ਕਰਕੇ ਭਗਤੀ ਵਿਰਾਗ ਗਿਆਨ ਦੁਆਰਾ ਉਹਨੂੰ ਸਵੈਂ ਸਰੂਪ ਆਤਮਾ ਪਰਮਾਤਮਾ ਦੀ ਪ੍ਰਾਪਤੀ ਦੀ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਮਨਮੁਖ ਜਿਹੜੇ ਹੁਕਮ ਨੂੰ ਨਹੀਂ ਮੰਨਦੇ ਉਹ 84 ਲੱਖ ਜੂਨਾਂ 'ਚ ਘੁਮਾਏ ਜਾਂਦੇ ਹਨ। ਹੁਕਮ ਅੰਦਰ ਸੌਕ ਨਿਰੰਕਾਰ ਦੇ ਹੁਕਮ 'ਚ ਹਾਂਜੀ ਰਹਿਣ ਕਰਕੇ ਸਾਰੇ ਕੋਈ ਨਮਸਕਾਰਾਂ ਕਰ ਰਹੇ। ਇਸ ਵਾਸਤੇ ਸਾਰੇ ਦੁਨੀਆਂ ਦੇ ਪਦਾਰਥ ਮਿਲ ਜਾਂਦੇ ਹੈ, ਸ਼ੁਭ ਗੁਣ ਵੀ ਪ੍ਰਾਪਤ ਹੋ ਜਾਂਦੇ ਹਨ। ਬਾਹਰ ਹੁਕਮ ਨਾ ਕੋਈ ਨਿਰੰਕਾਰ ਦੇ ਹੁਕਮ ਤੋਂ ਬਾਹਰ ਹੋਣ ਕਰਕੇ ਹਾਂਜੀ ਨਾ ਕੋਈ ਮੱਥੇ ਟੇਕਦਾ, ਨਾ ਕਿਸੇ ਤਰ੍ਹਾਂ ਦਾ ਪਦਾਰਥ ਮਿਲਦਾ, ਨਾ ਉਹਨੂੰ ਕੋਈ ਸ਼ੁਭ ਗੁਣ ਪ੍ਰਾਪਤ ਹੁੰਦੇ ਹਨ। ਨਾਨਕ ਹੁਕਮੇ ਜੇ ਬੁੱਝਿਆ ਤਾਂ ਹੁਮੇ ਕਹਿਣਾ ਕੋਈ। ਪਾਤਸ਼ਾਹ ਕਹਿੰਦੇ ਜਿਹੜੇ ਜੀਵ ਉਸ ਦਾ ਹੁਕਮ ਬੁੱਝ ਲੈਂਦੇ ਆ ਫੇ ਅੰਗਤਾਂ ਨੂੰ ਤਾਂ ਦੂਰ ਹੋ ਜਾਏ। ਹਾਂਜੀ ਅੰਗਤਾ ਦੂਰ ਹੋਇਆ ਮੈਂ ਮਮਤਾ ਫੇ ਕੋਈ ਨਹੀਂ ਕਹਿੰਦਾ ਮੈਂ ਆਪਣਾ ਖਤਮ ਹੋ ਜਾਂਦਾ। ਹਾਂਜੀ ਅੰਗਤਾ ਦੀ ਮਮਤਾ ਇਹ ਦੋਨਾਂ ਦੁੱਖਾਂ ਦਾ ਕਾਰਨ ਹੈ। ਅੰਗਤਾ ਦੂਰ ਹੋ ਜਾਏ ਮਮਤਾ ਆਪੇ ਦੂਰ ਹੋ ਜਾਂਦੀ ਹੈ। ਗਾਵੈ ਕੋ ਤਾਣ ਹੋਇਆ ਕਿਸੇ ਤਾਣ ਇਹ ਸਿੱਧਾ ਕਿਹਾ ਕਿ ਉਹਦਾ ਹੁਕਮ ਉਹਦਾ ਚੱਲਦਾ ਜਾਂ ਜਿਹਦੇ 'ਚ ਬਲ ਹੋਵੇ। ਨਿਰੰਕਾਰ 'ਚ ਕਿੰਨਾ ਕੁ ਬਲ ਕਿੰਨੀ ਕੁ ਸ਼ਕਤੀ ਹੈ। ਪਾਤਸ਼ਾਹ ਕਿਰਪਾ ਕਰਦੇ ਹਨ ਗਾਵੈ ਕੋ ਤਾਣ ਹੋਇਆ ਕਿਸੇ ਤਾਣ। ਪਾਤਸ਼ਾਹ ਕਹਿੰਦੇ ਜੇ ਕਿਸੇ 'ਚ ਤਾਣ ਬਲ ਹੋਵੇ ਫਿਰ ਉਹਦੇ ਤਾਣ। ਗਾਵੈ ਕੋ ਤਾਣ ਜੇ ਕਿਸੇ 'ਚ ਤਾਣ ਬਲ ਹੋਵੇ ਉਹੀ ਉਹਦੇ ਜਸ ਨੂੰ ਗਾਉਂਦਾ ਹੈ। ਹੋਵੇ ਕਿਸੇ ਤਾਣ ਉਹ ਕਿਸ ਤਰ੍ਹਾਂ ਪਰਮੇਸ਼ੁਰ ਦੇ ਬਲ ਨੂੰ ਹਾਂਜੀ ਜੇ ਉਹ ਕਿਸੇ ਨੂੰ ਬਲ ਨਹੀਂ ਦਿੰਦਾ ਕਿਵੇਂ ਗਾ ਸਕਦਾ ਹੈ। ਕਿਸੇ 'ਚ ਬਲ ਹੋਵੇ ਤਾਂ ਉਹਦੇ ਤਾਣ ਬਲ ਨੂੰ ਕਥਨ ਕਰ ਸਕੇ। ਇਹ ਕਿਸੇ 'ਚ ਬਲ ਨਹੀਂ ਪੇ ਉਹਦੇ ਬਾਰੇ ਕੋਈ ਦੱਸ ਸਕੇ। ਜੇ ਕਿ ਬਲ ਇਹ ਨੇ ਉਹ ਕਿਸ ਤਰ੍ਹਾਂ ਪਰਮਾਤਮਾ ਦੇ ਬਲ ਨੂੰ ਗਾ ਸਕਦਾ ਹੈ। ਗਾਵੈ ਕੋ ਦਾਤ ਜਾਣਾ ਨਿਸ਼ਾਨ ਨਿਸ਼ਾਨ ਐਨ ਪ੍ਰਗਟ ਉਹ ਪਰਮੇਸ਼ੁਰ ਪ੍ਰਤੱਖ ਦਾਤਾਂ ਦੇ ਰਿਹਾ। ਕਿੰਨੀਆਂ ਕੁ ਦਾਤਾਂ ਦਾ ਜਾਣੀਆਂ ਨਹੀਂ ਜਾਂਦੀਆਂ। ਉਹਦੇ ਬਲ ਨੂੰ ਕੌਣ ਗਾ ਸਕਦਾ ਹੈ। ਗਾਵੈ ਕੋ ਗੁਣ ਵੜੇ ਜਾਂ ਚਾਰ ਉਸ ਨਿਰੰਕਾਰ ਦੇ ਗੁਣ ਔਰ ਚਾਰ ਮਹੀਨੇ ਸੁੰਦਰ ਵਡਿਆਈਆਂ ਜਿਹੜੀਆਂ ਉਹ ਜਾਣੀਆਂ ਨਹੀਂ ਜਾਂਦੀਆਂ ਉਹਦੇ ਵੱਲ ਨੂੰ ਕੌਣ ਗਾ ਸਕਦਾ ਹੈ। ਕਈ ਆਪਣੀ ਮਰਜ਼ੀ ਨਾਲ ਪਾਠ ਕਰਦੇ ਹੈ ਗਾਵੇ ਕੋ ਗੁਣ ਵਡਿਆਈ ਆਚਾਰ ਪਰ ਇਹ ਪਾਠ ਠੀਕ ਨਹੀਂ। ਪਾਠ ਜਿਹੜਾ ਸੰਪਰਦਾਇ ਉਹ ਹੈ ਗਾਵੇ ਕੋ ਗੁਣ ਵਡਿਆਈ ਆਚਾਰ ਇਹ ਸ਼ੁੱਧ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ ਪਾਤਸ਼ਾਹਾਂ ਦੇ ਉਸ ਨਿਰੰਕਾਰ ਦੀਆਂ ਸੰਸਕ੍ਰਿਤ ਅਤੇ ਰਾਗ ਵਿੱਚ ਜਿਹੜੀਆਂ ਰਚੀਆਂ ਹੋਈਆਂ ਵਿਦਿਆ ਦਾ ਵਿਚਾਰ ਕਰਨਾ ਇਹ ਵੀ ਬੜਾ ਬੇਖਮ ਮੈਨੇ ਬੜਾ ਕਠਿਨ ਆ। ਉਹਦੇ ਬਲ ਨੂੰ ਕੌਣ ਗਾ ਸਕਦਾ ਹੈ। ਗਾਵੈ ਕੋ ਸਾਜ ਕਰੇ ਤਨ ਖੇ ਪਾਤਸ਼ਾਹ ਜਿਹੜਾ ਖੇ ਆਦਿਕ ਪੰਜਾਂ ਤੱਤਾਂ ਦੁਆਰਾ ਇਹ ਸਾਰੇ ਸਰੀਰਾਂ ਦੀ ਉਹਨੇ ਸਿਰਜਣਾ ਕੀਤੀ ਹੈ ਉਹਦੇ ਬਲ ਨੂੰ ਕੌਣ ਗਾ ਸਕਦਾ ਹੈ। ਆਪੇ ਸਰੀਰ ਨੂੰ ਸਾਜਦਾ ਆਪੇ ਖੇ ਨਾਸ ਕਰ ਦਿੰਦਾ ਹੈ। ਗਾਵੈ ਕੋ ਜੀ ਲੈ ਫਿਰਦੇ ਪਾਤਸ਼ਾਹ ਕਹਿੰਦੇ ਜਿਸ ਨਿਰੰਕਾਰ ਦੀ ਸੱਤਾ ਲੈ ਕੇ ਇਹ ਜੀਵ ਆਪਣੇ ਦੇਹ ਸਰੀਰ ਨੂੰ ਲਈ ਫਿਰਦਾ ਉਹਦੇ ਬਲ ਨੂੰ ਕੌਣ ਗਾ ਸਕਦਾ। ਜਦੋਂ ਆਪਣੀ ਸੱਤਾ ਹੋ ਕੇ ਚਲਾਉਂਦਾ ਉਹੀ ਮਨੁੱਖ ਹੈ ਉਹਨੂੰ ਮੁਰਦੇ ਨੂੰ ਫਿਰ ਚਾਰ ਜਣੇ ਚੁੱਕ ਕੇ ਲੈ ਜਾਂਦੇ ਆ। ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਉਹ ਨਿਰੰਕਾਰ ਜਾਪੈ ਜਾਣਨੇ ਦਿਸਣ ਤੋਂ ਦੂਰ ਆ ਉਹਦੇ ਬਲ ਨੂੰ ਕੌਣ ਗਾ ਸਕਦਾ। ਉਹ ਪਰਮਾਤਮਾ ਹਦੂਰ ਹਾਂਜੀ ਇਹ ਜਿਤਨਾ ਵੀ ਸੰਸਾਰ ਆ ਇਹਦੇ ਵਿੱਚ ਸਭ ਨੂੰ ਆਪਣੇ ਹਾਜ਼ਰ ਵੇਖ ਰਿਹਾ ਉਹਦੇ ਬਲ ਨੂੰ ਕੌਣ ਗਾ ਸਕਦਾ। ਉਹ ਹਾਜ਼ਰ ਨਾਜ਼ਰ ਹੋ ਕੇ ਸਾਰਾ ਕੁਛ ਦੇਖ ਰਿਹਾ ਹਜ਼ੂਰ ਮੈਨੇ ਹਦੂਰ ਗਾਵੇ ਕੋਈ ਖਾਦਰਾ ਹਦੂਰ ਹਦੂਰ ਮੈਨੂੰ ਸੰਸਾਰ ਵਿੱਚ ਸਾਰਿਆਂ ਨੂੰ ਆਪਣੇ ਹਾਜ਼ਰ ਦੇਖ ਰਿਹਾ ਉਹਦੇ ਵੱਲ ਨੂੰ ਕੌਣ ਗਾ ਸਕਦਾ ਹੈ। ਸਿੱਧ ਕਹਿਣ ਲੱਗੇ ਜੇ ਉਹਦੇ ਵੱਲ ਨੂੰ ਕੋਈ ਗਾ ਹੀ ਨਹੀਂ ਸਕਦਾ ਫਿਰ ਉਹਦੀ ਪ੍ਰਾਪਤੀ ਵੀ ਨਹੀਂ ਹੋਣੀ ਚਾਹੀਦੀ, ਫਿਰ ਤਾਂ ਸਾਰੇ ਸਾਧਨ ਜਿਹੜੇ ਉਹ ਇਸ ਤਰ੍ਹਾਂ ਹੀ ਫਜ਼ੂਲ ਚਲੇ ਜਾਣਗੇ। ਪਾਤਸ਼ਾਹ ਕਹਿੰਦੇ ਸਾਡਾ ਮਤਲਬ ਇਹ ਨਹੀਂ ਕਿ ਉਹਦੇ ਵੱਲ ਨੂੰ ਕੋਈ ਗਾ ਨਹੀਂ ਸਕਦਾ, ਸਾਡਾ ਭਾਵ ਤਾਂ ਇਹ ਹੈ ਕਿ ਉਹਦਾ ਜਿਹੜਾ ਮੁਕੰਮਲ ਬਲ ਆ ਉਹਨੂੰ ਕੋਈ ਨਹੀਂ ਗਾ ਸਕਦਾ, ਜਿੰਨਾ ਕਿਸੇ 'ਚ ਬਲ ਆ ਉਨਾ ਹੀ ਸਾਰੇ ਕੋਈ ਗਾ ਰਹੇ ਆ। ਗਾਵੇ ਕੋ ਤਾਣ ਹੋਵੇ ਕਿਸੇ ਥਾਂ, ਹੋਵੇ ਕਿਸੇ ਥਾਂ, ਜਿਤਨਾ ਕਿਸੇ ਵਿੱਚ ਬਲ ਸ਼ਕਤੀ ਹੁੰਦੀ ਹੈ ਉਹਦੇ ਮੁਤਾਬਕ ਉਹ ਕੋਈ ਗੁਰਮੁਖ ਪਿਆਰਾ ਪਰਮਾਤਮਾ ਦੇ ਬਲ ਨੂੰ ਗਾਉਂਦਾ ਹੈ। ਗਾਵੇ ਕੋ ਦਾਤ ਜਾਣ ਨਿਸਾਨ, ਚਾਹੇ ਕਹਿੰਦੇ ਕੋਈ ਪੁਰਖ ਨਿਰੰਕਾਰ ਦੀਆਂ ਦਾਤਾਂ ਨਿਸਾਨ ਪ੍ਰਗਟ ਕਰਕੇ ਜਾਣ ਕੇ ਉਹਦੇ ਜਸ ਨੂੰ ਗਾ ਰਿਹਾ ਹੈ। ਗਾਵੇ ਕੋ ਗੁਣ ਵਡਿਆਈ ਆ ਚਾਰ, ਕੋਈ ਗੁਰਮੁਖ ਪਿਆਰੇ ਪਰਮਾਤਮਾ ਚਾਰਵੇਂ ਨੇ ਸੁੰਦਰ ਪਵਿੱਤਰ ਗੁਣ ਵਡਿਆਈ ਨੂੰ ਵੇਖ ਕੇ ਉਹਦੇ ਜਸ ਨੂੰ ਗਾ ਰਹੇ ਹਨ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕੋਈ ਗੁਰਮੁਖ ਪਿਆਰੇ ਪਰਮਾਤਮਾ ਦੀਆਂ ਰਚੀਆਂ ਹੋਈਆਂ ਵਿਖਮ ਜਿਹੜੀਆਂ ਕਠਿਨ ਵਿਦਿਆ ਆ ਉਹਨਾਂ ਦਾ ਵਿਚਾਰ ਕਰਕੇ ਉਹਦੇ ਜਸ ਨੂੰ ਗਾ ਰਹੇ ਹਨ। ਗਾਵੇ ਕੋਈ ਜੀ ਲੈ ਫਿਰਦੇ, ਕੋਈ ਪਰਮਾਤਮਾ ਦੇ ਜਸ ਨੂੰ ਕਿਵੇਂ ਗਾ ਰਿਹਾ, ਕੋਈ ਕਿਵੇਂ ਗਾ ਰਿਹਾ, ਉਹ ਪਰਮਾਤਮਾ ਸਾਰੇ ਸਰੀਰਾਂ 'ਚ ਜੀਵਾਤਮਾ ਨੂੰ ਪਾ ਰਿਹਾ ਹੈ, ਫਿਰ ਸਰੀਰ ਵਿੱਚੋਂ ਕੱਢ ਵੀ ਉਹੀ ਲੈਂਦਾ ਹੈ। ਗਾਵੇ ਕੋਈ ਜੀ ਲੈ ਫਿਰਦੇ, ਜੀਵਾਂ ਨੂੰ ਪਾਉਣ ਵਾਲਾ ਵੀ ਹੈ ਅਤੇ ਵਿੱਚੋਂ ਕੱਢਣ ਵਾਲਾ ਵੀ ਉਹੀ ਹੈ, ਸਾਰੇ ਜੀਵਨ ਨੂੰ ਪਦਾਰਥ ਵੀ ਲੈਂਦਾ ਖੋਹ ਵੀ ਲੈਂਦਾ। ਹਾਂਜੀ, ਕੋਈ ਇਸ ਤਰ੍ਹਾਂ ਜਾਣ ਕੇ ਉਹਦੇ ਬਲ ਨੂੰ ਗਾ ਰਿਹਾ ਹੈ। ਗਾਵੇ ਕੋ ਜਾਪੇ ਦਿਸੈ ਦੂਰ, ਪਾਤਸ਼ਾਹ ਜਾਪੇ ਜਾਣਨੇ ਔਰ ਦਿਸਣੇ ਤੋਂ ਨਿਰੰਕਾਰ ਦੂਰ ਹੈ, ਇਸ ਤਰ੍ਹਾਂ ਜਾਣ ਕੇ ਉਹਦੇ ਜਸ ਨੂੰ ਗਾ ਰਿਹਾ ਹੈ। ਗਾਵੇ ਕੋ ਵੇਖੇ ਹਾਦਰਾ ਹਦੂਰ, ਹਦੂਰ ਮੈਨੇ ਸੰਸਾਰ ਵਿੱਚ ਉਹ ਨਿਰੰਕਾਰ ਸਭ ਨੂੰ ਹਾਜ਼ਰ ਵੇਖ ਰਿਹਾ, ਕੋਈ ਐਸਾ ਜਾਣ ਕੇ ਉਹਦੇ ਜਸ ਨੂੰ ਗਾ ਰਿਹਾ ਹੈ। ਸਿੱਧਾ ਨੇ ਕਿਹਾ ਆਪਦੇ ਕਹਿਣ ਤਾਂ ਅਸੀਂ ਇਹ ਗੱਲ ਠੀਕ ਨਿਸ਼ਚੇ ਕਰ ਲਈ ਹੈ, ਉਹਦੇ ਜਸ ਨੂੰ ਸਾਰੇ ਕੋਈ ਆਪੋ ਆਪਣੇ ਬਲ ਮੁਤਾਬਕ ਗਾਉਂਦੇ ਆ। ਦੇਖਣ ਆਪ ਜੀ ਨੇ ਇਹ ਬੇਰਵਾ ਨਹੀਂ ਦੱਸਿਆ ਕਿਰਪਾ ਕਰਕੇ ਕਿਹੜੇ ਕਿਹੜੇ ਉਹਦੇ ਜਸ ਨੂੰ ਗਾਉਂਦੇ ਹਨ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਵਿਆਹ ਸਾਧਕ ਜੇ ਉਹਨਾਂ ਨੇ ਪ੍ਰਾਣ ਬਣਾਏ ਉਹ ਪ੍ਰਾਣਾਂ ਦੇ ਫੜਨ ਦਾ ਜਿਹਦੇ 'ਚ ਤਾਣ ਬਲ ਹੁੰਦਾ ਉਹ ਕੋਈ ਪ੍ਰਾਣਾਂ ਦੇ ਮੁਤਾਬਕ ਜਿਹੜੇ ਮਧੂ ਕੈਟ ਵਿਦੰਤਾਂ ਦੇ ਪ੍ਰਸੰਗ ਪੜ੍ਹ ਕੇ ਪਰਮਾਤਮਾ ਦੇ ਤਾਣ ਬਲ ਨੂੰ ਗਾ ਰਹੇ ਹੈ। ਗਾਵੇ ਕੋ ਦਾਤ ਜਾਣ ਨਿਸਾਨ, ਨਿਰੇ ਨਾਰਦ ਮੁਨੀ ਨੇ ਪੰਜ ਰਾਤਰ ਗ੍ਰੰਥ ਬਣਾਇਆ, ਉਹਨਾਂ ਦੁਆਰਾ ਨਿਰੰਕਾਰ ਦੀਆਂ ਦਿੱਤੀਆਂ ਦਾਤਾਂ ਜਿਹੜੀਆਂ ਉਹਨਾਂ ਨੂੰ ਪ੍ਰਗਟ ਜਾਣ ਕੇ ਉਹ ਜਸ ਨੂੰ ਗਾਉਂਦੇ ਆ। ਗਾਵੇ ਕੋ ਗੁਣ ਵਡਿਆਈ ਜਾਂ ਚਾਰ, ਕਪਿਲ ਮੁਨੀ ਦੇ ਬਣਾਏ ਜਿਹੜੇ ਸਾਂਖ ਸ਼ਾਸਤਰ ਉਹ ਆਪਣੇ ਮਤ ਮੁਤਾਬਕ ਸਤੋ ਰਜੋ ਤਮੋ ਮਹਿਤਤ, ਇਹ ਜਿਹੜੇ ਮਾਇਵੀ ਗੁਣ ਹੈ ਇਹਨਾਂ ਦੁਆਰਾ ਪਰਮਾਤਮਾ ਦੀ ਉਤਪਤੀ, ਉਹ ਪਰਮਾਤਮਾ ਇਹਨਾਂ ਦਾ ਉਤਪਤ ਕਰਦਾ, ਇਸ ਤਰ੍ਹਾਂ ਨਿਸ਼ਚਾ ਕਰਕੇ ਕਈ ਉਹਦੀਆਂ ਚਾਰ ਸੁੰਦਰ ਵਡਿਆਈਆਂ ਨੂੰ ਗਾ ਰਹੇ ਹਨ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਗੌਤਮ ਜਿਹੜਾ ਹੈ ਉਹ ਵਿਦਿਆ ਵਿਖਮ ਨਿਆਇ ਸ਼ਾਸਤਰ ਕਠਨ ਉਹਦਾ ਵਿਚਾਰ ਕਰਕੇ ਕੋਈ ਪੁਰਖ ਨਿਰੰਕਾਰ ਦਾ ਜਸ ਗਾ ਰਹੇ। ਗਾਵੇ ਕੋ ਸਾਜ ਕਰਤਨ ਕੇ, ਕਣ ਭੁੱਖ ਕਣ ਆਦਿ ਰੀਖੀ ਜਿਹੜੇ ਉਹਨੇ ਵਿਸ਼ੇਸ਼ ਸ਼ਾਸਤਰ ਬਣਾਇਆ ਉਹਦੇ ਮੁਤਾਬਕ ਉਹ ਵਿਸ਼ੇਸ਼ ਸ਼ਾਸਤਰ ਨੂੰ ਪੜ੍ਹ ਕੇ ਹਾਂਜੀ ਸਮੇਂ ਨੂੰ ਪ੍ਰਧਾਨ ਮੰਨਦੇ ਹੈ, ਉਸ ਨਿਰੰਕਾਰ ਜਿਹੜਾ ਪਰਮਾਤਮਾ ਸਮੇਂ ਮੁਤਾਬਕ ਤੁਹਾਨੂੰ ਸਾਜਦਾ ਆ ਔਰ ਸਮੇਂ ਮੁਤਾਬਕ ਤਨ ਨੂੰ ਖੇਵੇਂ ਨਿਨਾਸ਼ ਕਰਦਾ। ਇਸ ਤਰ੍ਹਾਂ ਦਾ ਨਿਸ਼ਚਾ ਕਰਕੇ ਉਹਦੇ ਜਸ ਨੂੰ ਗਾਉਂਦੇ ਹਨ। ਜਿਵੇਂ ਕ੍ਰਿਸ਼ਨ ਮਹਾਰਾਜ ਦੀ ਮਿਹਰ ਨਾਲ ਅਰਜੁਨ ਨੇ ਜੰਗ ਕਰਕੇ ਕੈਰਵਾਂ ਦੀ ਫੌਜ ਮਾਰਤੀ, ਫਿਰ ਵੀ ਪ੍ਰਭਾਸ ਛੇਤਰ ਦੇ ਕ੍ਰਿਸ਼ਨ ਜੀ ਨੇ ਜਦ ਪਾਣਾ ਵਰਤਾਇਆ, ਸਾਰੇ ਜਦ ਜੂਆ ਖੇਲ ਕੇ ਲੜ ਮਰ ਕੇ ਸ਼ਰਾਬਾਂ ਪੀ ਕੇ ਤਬਾਹ ਹੋ ਗਏ। ਫਿਰ ਜਿਹੜੀਆਂ ਕ੍ਰਿਸ਼ਨ ਦੀਆਂ ਪਟਰਾਣੀਆਂ ਸੀ ਉਹ ਅਰਜੁਨ ਨੂੰ ਸਪੁਰਦ ਕਰਕੇ ਜਿਨ੍ਹਾਂ ਚਿਰ ਜਿਉਂਦੀਆਂ ਰਹਿਣ ਇਹਨਾਂ ਦੀ ਸੇਵਾ ਤੂੰ ਕਰਨੀ ਹੈ। ਉਹ ਰਾਣੀ ਨੂੰ ਲੈ ਕੇ ਜਾ ਰਿਹਾ ਸੀ, ਰਾਜਪੀਲਾ ਨੇ ਖੋਲ੍ਹਣੀ ਪੇਸ਼ ਨਗੇ ਅਰਜਨ ਦੇ ਜਿਹੜੇ ਬਲ ਸੀ, ਤਨਖਾਹ ਦਾ ਬਲ ਸੀਗਾ, ਉਹ ਕੰਮ ਨਹੀਂ ਆਇਆ। ਸਮਾਂ ਕਰੇ ਨਰ ਕਿਆ ਕਰੇ, ਸਮਾਂ ਸਮੇਂ ਸਮਰੱਥ, ਬਹਿ ਅਰਜਨ ਵੇ ਗੋਪੀਆਂ, ਵਹੀ ਤਨਖ ਵਹੀ ਹੱਥ। ਇਸ ਵਾਸਤੇ ਸਮਾਂ ਐਸਾ ਅਸਚਰਜ ਹੈਗਾ। ਮੀਮਾਂਸਕ ਸ਼ਾਸਤਰ ਵਾਲੇ ਜਿਹੜੇ ਆ ਉਹ ਪਰਮੇਸ਼ੁਰ ਕਰਮ ਮੁਤਾਬਕ ਜੀਵ ਤੋਂ ਵਸਤੂ ਲੈ ਲੈਂਦਾ, ਕਰਮ ਮੁਤਾਬਕ ਇਹ ਦੇ ਦਿੰਦਾ, ਇਸ ਤਰ੍ਹਾਂ ਜਾਣ ਕੇ ਉਹਦਾ ਜਸ ਗਾਉਂਦੇ ਆ। ਗਾਵੇ ਕੋ ਜਾਪੈ ਤੇ ਸਤਿਗੁਰ, ਯੋਗ ਸ਼ਾਸਤਰ ਵਾਲੇ ਜਨ ਨਿਚਾਰ ਦੇਸਨ ਤੋਂ ਦੂਰ ਸਮਝ ਕੇ ਨਿਰੰਕਾਰ ਵੀ ਜਸ ਨੂੰ ਗਾਉਂਦੇ ਆ। ਗਾਵੇ ਕੋ ਵੇਖ ਹਾਦਰਾ ਦੂਰ, ਜਿਹੜੇ ਵੇਦਾਂਤ ਵਾਲੇ ਆ ਉਹ ਨਿਰੰਕਾਰ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਪ੍ਰਗਟ ਜਗ੍ਹਾ ਜਗ੍ਹਾ ਵਿਆਪਕ ਰੂਪ ਜਾਣ ਕੇ ਗੁਣ ਗਾਉਂਦੇ ਆ। ਮਾਨਸਿਕ ਸ਼ਾਸਤਰ ਦਾ ਕਰਤਾ ਜੈਮਨੀ ਲਿਖੀ ਹੈ, ਇਹ ਕਰਮ ਨੂੰ ਮੁੱਖ ਮੰਨਦਾ ਹੈ। ਯੋਗ ਸ਼ਾਸਤਰ ਕਰਦਾ ਪਤੰਜਲੀ ਹੈ, ਇਹ ਯੋਗ ਦੁਆਰਾ ਸਿੱਧੀ ਮੰਨਦਾ। ਵੇਦਾਂਤ ਵਾਲਾ ਇਹਦਾ ਕਰਤਾ ਵਿਆਸ ਹੈ, ਜੀ ਬ੍ਰਹਮ ਦੀ ਏਕਤਾ ਤੋਂ ਗੱਲ ਮੰਨਦਾ ਹੈ। ਇਸ ਤਰ੍ਹਾਂ ਆਪੋ ਆਪਣੇ ਢੰਗ ਨਾਲ ਉਹਦਾ ਜਸ ਗਾਉਂਦੇ ਹਨ। ਸਿੱਧਿਆਂ ਨੇ ਕਿਹਾ ਆਪ ਦੇ ਕਹੇ ਮੁਤਾਬਕ ਇਹ ਠੀਕ ਨਿਸ਼ਚਾ ਕਰ ਲਿਆ ਕਿ ਸ਼ਾਸਤਰ ਮੱਤ ਵਾਲੇ ਉਹਦੇ ਬਾਰੇ ਨੂੰ ਗਾ ਰਿਹਾ, ਲੇਕਿਨ ਇਹਨਾਂ ਤੋਂ ਬਿਨਾਂ ਹੋਰ ਵੀ ਕੋਈ ਸੰਤ ਮਹਾਤਮਾ ਉਹਦਾ ਜਸ ਗਾਉਂਦੇ ਆ ਕਿ ਨਹੀਂ। ਗਾਵੈ ਕੋ ਤਣ ਹੋਵੇ ਕਹਿ ਤਣ, ਜਿੰਨਾ ਕਿਸੇ ਸਾਧਨਾ ਦਾ ਬਲ ਆ ਉਹਨਾਂ ਸਾਧਨਾ ਦੁਆਰਾ ਉਹ ਨਿਰੰਕਾਰ ਦੇ ਜਸ ਨੂੰ ਗਾਉਂਦੇ ਆ। ਗਾਵੈ ਕੋ ਦਾਤਜਨ ਨਹੀਂ ਸਨ, ਕਈ ਸੰਤ ਇਸਤਰੀ ਪੁੱਤਰ ਧਨ ਪਦਾਰਥ ਦਾਤਾਂ ਨੇ ਸਨ ਦੋਖ ਦ੍ਰਿਸ਼ਟੀ ਜਾਣ ਕੇ ਉਹਦੇ ਬਲ ਜਸ ਨੂੰ ਗਾਉਂਦੇ ਹਨ। ਗਾਵੈ ਕੋ ਗੁਣ ਵਡੇ ਜਾਂ ਚਾਰ, ਕਈ ਮਹਾਤਮਾ ਸਤ ਸੰਤੋਖ ਧੀਰੇ ਧਰਮ ਵਿਚਾਰ ਸ਼ੁਭ ਗੁਣ ਨੂੰ ਧਾਰ ਕੇ ਨਿਰੰਕਾਰ ਨੇ ਚਾਰ ਮਹੀਨੇ ਜਿਹੜੀਆਂ ਸੁੰਦਰ ਵਡਿਆਈਆਂ ਇਹਨੂੰ ਗਾਉਂਦੇ ਹਨ। ਗਾਵੈ ਕੋ ਵਿਦਿਆ ਵਿਖ ਵਿਚਾਰ, ਕਈ ਮਹਾਤਮਾ ਵੇਖਣ ਕਠਨ ਜਿਹੜੀ ਬ੍ਰਹਮ ਵਿਦਿਆ ਉਹਦਾ ਵਿਚਾਰ ਕਰਕੇ ਉਹਦੇ ਜਸ ਨੂੰ ਗਾਉਂਦੇ ਹਨ। ਗਾਵੈ ਕੋ ਸਾਜ ਕਰੇ ਤਣਖੇ, ਕਈ ਮਹਾਤਮਾ ਸਾਜੇ ਹੋਏ ਤਨ ਨੂੰ ਖੇ ਮਿਥਿਆ ਝੂਠਾ ਜਾਣ ਕੇ ਉਹਦੇ ਜਸ ਨੂੰ ਗਾਉਂਦੇ ਹਨ। ਗਾਵੈ ਕੋ ਜੀ ਲੈ ਫਿਰਦੇ, ਕਈ ਸੰਤ ਮਹਾਤਮਾ ਜੀ ਲੈ ਜੀਵਤ ਭਾਵ ਨੂੰ ਦੂਰ ਕਰਕੇ ਜੀਵਨ ਮੁਕਤੀ ਦੇ ਆਨੰਦ ਵਾਸਤੇ ਫਿਰ ਦੇਹ ਵਿੱਚ ਇਸਤਤ ਹੋ ਕੇ ਪਰਮਾਤਮਾ ਦੇ ਗੁਣ ਨੂੰ ਗਾਉਂਦੇ ਹਨ। ਗਾਵੈ ਕੋ ਜਾਪੈ ਦੇ ਸਤਿਗੁਰ, ਜਾਪੇ ਮੈਨੇ ਜਾਣਿਆ ਜਾਂਦਾ, ਨੇਤਰਾਂ ਨਾਲ ਦਿਸ ਰਿਹਾ ਜਿਹੜਾ ਸੰਸਾਰ ਆ ਇਸ ਤੋਂ ਦੂਰ ਸਮਝ ਕੇ ਕਈ ਸੰਤ ਮਹਾਤਮਾ ਨਿਰੰਕਾਰ ਦੇ ਜਸ ਨੂੰ ਗਾਉਂਦੇ ਹਨ। ਗਾਵੈ ਕੋ ਵੇਖਿਆ ਹਾਦਰਾ ਦੂਰ, ਕਈ ਮਹਾਤਮਾ ਨਿਰੰਕਾਰ ਹਦੂਰ ਪਰਪੰਚ ਵਿੱਚ ਹਾਜ਼ਰ ਨਾਜ਼ਰ ਦੇਖ ਕੇ ਉਹਦਾ ਜਸ ਗਾਉਂਦੇ ਹਨ। ਫਿਰ ਸਹਿਦੇ ਕਹਿੰਦੇ ਪਰਮਾਤਮਾ ਜਸ ਨੂੰ ਜਿਹੜੇ ਗਾਉਂਦੇ ਆ ਉਹਨਾਂ ਨੂੰ ਕਿਸ ਕਿਸ ਫਲ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਗਾਵੈ ਕੋ ਤਾਣ ਹੋਵੇ ਕਹਿ ਤਾਣ, ਜਿਸ ਕਿਸੇ ਬਲ ਦੀ ਪ੍ਰਾਪਤੀ ਲਈ ਨਿਰੰਕਾਰ ਜਸ ਨੂੰ ਕੋ ਗਾਉਂਦਾ ਉਹਨੂੰ ਉਹ ਬਲ ਪ੍ਰਾਪਤ ਹੋ ਜਾਂਦਾ ਹੈ। ਗਾਵੇ ਕੋ ਦਾਤ ਜਨ ਨਿਸ਼ਾਨ। ਜੇ ਕੋਈ ਦਾਤਾਂ ਨੂੰ ਨਿਸ਼ਾਨ ਪ੍ਰਗਟ ਜਾਣ ਜਾਣਨ ਵਾਸਤੇ ਜਾ ਸਕਦਾ, ਉਹਨਾਂ ਨੂੰ ਦਾਤਾਂ ਵੀ ਪ੍ਰਾਪਤ ਹੋ ਜਾਂਦੀਆਂ ਹਨ। ਗਾਵੇ ਕੋ ਗੁਣ ਵਡਿਆ ਚਾਰ। ਜੇ ਕੋਈ ਸ਼ੁਭ ਗੁਣਾਂ ਵਾਸਤੇ ਗਾਉਂਦੇ ਹੈ ਉਹਨਾਂ ਨੂੰ ਗੁਣ ਪ੍ਰਾਪਤ ਹੋ ਜਾਂਦੇ ਹੈ। ਉਹ ਸੁੰਦਰ ਵਡਿਆਈਆਂ ਵਾਸਤੇ ਗਾਉਂਦੇ ਹੈ ਉਹਨਾਂ ਨੂੰ ਸੁੰਦਰ ਵਡਿਆਈਆਂ ਵੀ ਮਿਲ ਜਾਂਦੀਆਂ ਹਨ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਵਿਖਮ ਵਿਚਾਰ ਵਿਹਮਨ ਕਠਿਨ ਵਿੱਦਿਆ ਦੇ ਵਿਚਾਰ ਵਾਸਤੇ ਕੋਈ ਜੇ ਪਰਮਾਤਮਾ ਜਸ ਨੂੰ ਗਾਉਂਦਾ ਉਹਨੂੰ ਕਠਿਨ ਵਿੱਦਿਆ ਦਾ ਵਿਚਾਰ ਵੀ ਪ੍ਰਾਪਤ ਹੋ ਜਾਂਦਾ, ਵਿਦਵਾਨ ਵੀ ਬਣ ਜਾਂਦਾ। ਗਾਵੇ ਕੋ ਸਾਹਿਕ ਰਿਤਨਗੇ। ਕੋਈ ਸ਼ਕਤੀ ਵਾਸਤੇ ਗਾਉਂਦਾ ਕਿ ਆਪ ਸਰੀਰ ਦੀ ਰਚਨਾ ਕਰਾਂ ਆਪੇ ਖੇ ਮਿੱਟੀ ਕਰਦੇ, ਹਾਂਜੀ ਪਰਮਾਤਮਾ ਨੂੰ ਇਹੋ ਜਿਹੀ ਸ਼ਕਤੀ ਦੇ ਦਿੰਦਾ। ਯੋਗ ਵਿਸ਼ੇਸ਼ ਜਗ੍ਹਾ ਲਿਖੀਏ, ਇੰਦਰ ਨਾਮੀ ਬ੍ਰਾਹਮਣ ਦਾ ਪੁੱਤਰ ਹੋਏ, ਉਹਨਾਂ ਦਰਸ਼ਨ ਤਪ ਕਰਕੇ ਪਰਮਾਤਮਾ ਨੂੰ ਖੁਸ਼ ਕੀਤਾ। ਭਗਵਾਨ ਨੇ ਆਕਾਸ਼ਵਾਣੀ ਨੂੰ ਕਿਹਾ, ਮੈਂ ਤੁਹਾਡੇ ਖੁਸ਼ ਹਾਂ, ਤੁਹਾਡੀ ਮਿਹਨਤ ਕਬੂਲ ਹੈ, ਦੱਸੋ ਕੀ ਚਾਹੁੰਦੇ। ਸਾਰਿਆਂ ਨੇ ਆਪਣੀ ਸਲਾਹ ਕਰਕੇ ਇਹ ਮੰਗਿਆ ਕਿ ਸ੍ਰਿਸ਼ਟੀ ਦੇ ਸਾਜਣ ਵਾਲੇ ਅਸੀਂ ਦਸੇ ਬ੍ਰਹਮਾ ਬਣ ਜਾਈਏ। ਭਗਵਾਨ ਨੇ ਅਗਰ ਚੰਗਾ ਨਹੀਂ ਹੋਏਗਾ ਉਹ ਫਿਰ ਦਸੇ ਬ੍ਰਹਮਾ ਨੂੰ ਹੋ ਕੇ ਸਰੀਰਾਂ ਦੇ ਸਾਜਣ ਕਰਨ ਦਾ ਕੰਮ ਕਰਨ ਲੱਗ ਪਏ। ਗਾਵੇ ਕੋਈ ਜੀ ਲੈ ਫਿਰਦੇ। ਕੋਈ ਇਸ ਤਾਕਤ ਲਈ ਆਉਂਦਾ ਕਿ ਮੈਂ ਆਪਣੇ ਸਰੀਰ ਵਿੱਚੋਂ ਜੀਵ ਨੂੰ ਕੱਢ ਲਾਂ, ਸਰੀਰ ਨੂੰ ਜੀਵ ਵਿੱਚ ਟਿਕਾ ਦੇਣ, ਹਾਂਜੀ ਉਹਨਾਂ ਨੂੰ ਤਾਕਤ ਦੇ ਦਿੰਦਾ। ਇਸ ਤਰ੍ਹਾਂ ਉਹਦਾ ਜਸ ਗਾਉਂਦੇ ਆ। ਗਾਵੇ ਕੋ ਜਾਪੈ ਦੇ ਸਦੂਰ। ਕੋਈ ਨਾ ਕਰਦਾ ਇਸ ਨੂੰ ਗਾਉਂਦਾ ਕਿ ਮੈਂ ਸਾਰਿਆਂ ਨੂੰ ਜਾਪੇ ਜਨ ਨਾ ਕਰਾਂ ਔਰ ਸਾਰਿਆਂ ਨੂੰ ਦੂਰ ਜਗ੍ਹਾ ਆਵਾਂ, ਭਾਵੇਂ ਮੈਨੂੰ ਕੋਈ ਨਾ ਦੇਖੇ। ਜਿਹੜੇ ਪਦਾਰਥੇ ਸਨ ਤੋਂ ਦੂਰ ਆ, ਘਰ ਬੈਠਿਆਂ ਜਾਪੇ ਜਾਣ ਲਾਂ, ਉਹਨੂੰ ਪਰਮਾਤਮਾ ਉਹੋ ਜਿਹੀ ਸ਼ਕਤੀ ਦੇ ਦਿੰਦਾ। ਗਾਵੇ ਕੋ ਵੇਖਿਆ ਹਾਦਰਾ ਦੂਰ। ਕੋਈ ਇਸ ਤਰ੍ਹਾਂ ਦੇ ਤਾਣ ਵਾਸਤੇ ਨਾ ਕਰ ਜਾ ਸਿਖਾਉਂਦਾ, ਮੈਂ ਸਾਰਿਆਂ ਨੂੰ ਹਾਦਰਾ ਹਜ਼ੂਰ ਹਾਜ਼ਰ ਹਜ਼ੂਰ ਦੇਖਾਂ ਜੀ, ਉਹਨੂੰ ਪਰਮਾਤਮਾ ਉਹੋ ਜਿਹੇ ਬਲ ਬਖਸ਼ ਦਿੰਦਾ ਹੈ। ਇਸੇ ਦੇ ਕਹਿੰਦੇ ਉਹਦੀ ਕਥਾ ਕਿੰਨੀ ਕਿਹਾ ਪਾਤਸ਼ਾਹ ਜੀ, ਕਥਾ ਬਿਆਨਤ ਆ। ਕਥਨਾ ਕਥੀ ਨਾ ਵਾ ਤੋਟ। ਉਹਦੀ ਕਥਾ ਕਰਦਿਆਂ ਕਰਦਿਆਂ ਉਹਦਾ ਤੋਟ ਅੰਤ ਨਹੀਂ ਆਉਂਦਾ ਹੈ। ਕਥ ਕਥ ਕਥੀ ਕੋਟੀ ਕੋਟ ਕੋਟ ਕਰੋੜਾਂ ਨੇ, ਹਾਂਜੀ ਅਤੇ ਕਰੋੜਾਂ ਨੂੰ ਉਹਦੀ ਕਥਾ ਕਥੀ ਹੈ। ਕਈ ਵਾਰੀ ਉਹਦੀ ਕਥਾ ਨੂੰ ਕਥਨ ਕੀਤਾ ਵੀ ਕਿਸੇ ਨੇ ਵੀ ਉਹਦਾ ਅੰਤ ਨਹੀਂ ਪਾਇਆ। ਪਿੱਛੇ ਵੀ ਕਥਾ ਨੂੰ ਕਥਿਆ, ਹੁਣ ਵੀ ਅਗਾਂਹ ਨੂੰ ਵੀ, ਪਰ ਉਹਦਾ ਤੋਟ ਅੰਤ ਨਹੀਂ ਆਉਂਦਾ ਹੈ। ਇਸੇ ਦੇ ਕਹਿਣ ਲੱਗੇ ਮਾਤ ਲੋਕ ਰਹਿਣ ਵਾਲੇ ਜੀਵਨ ਦੀ ਜਿਹੜੀ ਹਸਤੀ ਨੀਵੀਂ ਹੈ, ਉਹ ਹਸਤੀ ਵਾਲੇ ਦੇਵਤੇ ਜੇ ਉਹਦੀ ਕਥਾ ਨੂੰ ਕਥਨ ਕਰਦੇ ਅੰਤ ਆਉਂਦਾ ਹੈ ਕਿ ਨਹੀਂ। ਪਾਤਸ਼ਾਹ ਕਹਿੰਦੇ ਕਰੋੜਾਂ ਵਾਰ ਵਿਸ਼ਨੂੰ ਨੇ ਉਹਦੀ ਕਥਾ ਨੂੰ ਕਥਿਆ, ਕਰੋੜਾਂ ਵੀ ਬ੍ਰਹਮਾ ਨੇ ਕਥਾ ਨੂੰ ਕਥਿਆ, ਕਰੋੜਾਂ ਵੀ ਸ਼ਿਵਾ ਨੇ ਕਥਾ ਨੂੰ ਕਥਿਆ, ਪਰ ਹਾਲੇ ਤੱਕ ਇਹਨੂੰ ਅੰਤ ਨਹੀਂ ਆਇਆ। ਉਹਦੀ ਕਥਾ ਕਥਨ ਕਰਨ ਯੋਗ ਹੈ। ਕਥੀ ਹੋ ਕੇ ਕਰੋੜਾਂ ਪੁਰਖਾਂ ਨੂੰ ਕਰੋੜਾਂ ਕੋਟੀਆਂ ਦੇ ਦੇ ਕਰਕੇ ਕਰੋੜਾਂ ਵਾਰੀ ਕਥਾ ਨੂੰ ਕਥਨ ਕਰਨ ਪਰ ਵੀ ਨਾ ਆਵੇ ਤੋਟ, ਉਹਦਾ ਅੰਤ ਨਹੀਂ ਆਉਂਦਾ ਹੈ। ਇਸ ਲਈ ਸਿੱਧੋ ਇੰਨੇ ਚਾਕਰੋ ਮਾਤ ਲੋਕ ਆਕਾਸ਼ ਵਾਲੇ ਦੇਵਤੇ ਉਹ ਬੇਅੰਤ ਬੇਅੰਤ ਕਥਨ ਕਰਦੇ ਆ, ਤੋਟ ਨਹੀਂ ਆਉਂਦੀ। ਫਿਰ ਕਹਿੰਦੇ ਆਪ ਨੂੰ ਜਿਸ ਨਿਰੰਕਾਰ ਦੀ ਕਥਾ ਕਥਨੀ ਕਹੀ ਹੈ, ਫਿਰ ਜੀਵ ਨੂੰ ਪਦਾਰ ਦਿੰਦਾ ਹੋਇਆ ਥੱਕ ਜਾਂਦਾ ਹੋਏਗਾ। ਦੇਦਾ ਦੇ ਲੈਦੇ ਥੱਕ ਪਾਹੇ, ਜੋਗਾ ਜੰਤਰ ਖਾਹੀ ਖਾਹੇ। ਉਹ ਨਿਰੰਕਾਰ ਦਾਤਾਂ ਦੇਣ ਵਾਲਾ, ਉਹ ਤਾਂ ਸਾਰੇ ਜੀਵਾਂ ਨੂੰ ਖਾਣ ਪੀਣ ਪਹਿਨਣ ਨੂੰ ਦੇ ਰਿਹਾ। ਉਹ ਥੱਕਿਆ ਉਹ ਨਹੀਂ ਥੱਕਦਾ। ਲੇਕਿਨ ਲੈਣ ਵਾਲੇ ਜੀਵ ਪਦਾਰਥ ਲੈਂਦੇ ਨੇ, ਥੱਕ ਜਾਂਦੇ, ਮਰ ਜਾਂਦੇ, ਦਾਤ ਨਹੀਂ ਮੁੱਕਦੀ। ਫਿਰ ਨਵੇਂ ਤੋਂ ਨਵੇਂ ਜਨਮ ਨੂੰ ਉਤਾਰ ਕੇ ਯੋਗਾ ਯੋਗ ਦੇ ਅੰਦਰ ਖਾਹੀ ਪਦਾਰਥਾਂ ਨੂੰ ਖਾਂਦੇ ਖਾਂਦੇ ਚਲੇ ਆ ਰਹੇ। ਜਿਹੜੇ ਤ੍ਰਿਸ਼ਨਾਲੂ ਦੱਸਦੇ ਕਿ ਉਹ ਪਰਮਾਤਮਾ ਪਦਾਰਥ ਦਿੰਦਾ ਹੀ ਦਿੰਦਾ, ਲੇਕਿਨ ਲੈਣ ਵਾਲੇ ਜਿਹੜੇ ਤ੍ਰਿਸ਼ਨਾਲੂ ਪੁਰਖ ਆ, ਰੋਟੀ ਖਾਣ ਸਮੇਂ ਪੇਟ ਭਰ ਜਾਣ ਨਾਲ ਥੱਕ ਜਾਂਦੇ, ਬਸ ਕਰ ਦਿੰਦੇ। ਇਸ ਤਰ੍ਹਾਂ ਜੋ ਉਹਦੇ ਅੰਦਰ ਖਾਹੀ ਇਹ ਪਦਾਰਥ ਜੀਵ ਨੂੰ ਖਾਈ ਜਾਂਦੇ ਆ। ਜਿਵੇਂ ਭਰਤ ਨੇ ਕਿਹਾ, ਭੁਗਤਾ ਜਾਣ ਭੋਗ ਮੈਂ ਭੋਗੇ, ਉਲਟਾ ਭੋਗੋਂ ਭੋਗੇ ਉਹ ਮੋਹੇ। ਕਹਿੰਦੇ ਮੈਂ ਤਾਂ ਭੋਗਾਂ ਨੂੰ ਭੋਗਿਆ, ਭੋਗਾਂ ਨੂੰ ਉਲਟਾ ਮੈਨੂੰ ਭੋਗ ਲਿਆ। ਕਹਿੰਦੇ ਜੀਵ ਸੁਤੰਤਰ ਆ ਕਿ ਪਰਤੰਤਰ ਆ? ਪਾਤਸ਼ਾਹ ਕਹਿੰਦੇ ਹੁਕਮੀ ਹੁਕਮ ਚਲਾਏ ਰਾਹ। ਉਹ ਹੁਕਮ ਨਿਰੰਕਾਰ ਆਪਣੇ ਹੁਕਮ ਨਾਲ ਜੀਵਾਂ ਨੂੰ ਆਪੋ ਆਪਣੇ ਕਰਮ ਧਰਮਾਂ ਰੂਪੀ ਰਸਤਿਆਂ 'ਤੇ ਚਲਾ ਰਿਹਾ ਹੈ। ਵਰਨਾਸ਼ਮ ਰੂਪੀ ਰਸਤਿਆਂ ਚਲਾ ਰਿਹਾ, ਗੁਰਮੁਖਾਂ ਨੂੰ ਗੁਰਮੁਖੀ ਰਸਤੇ, ਮਨਮੁਖਾਂ ਨੂੰ ਮਨਮੁਖਤਾਲੇ ਰਸਤੇ ਚਲਾ ਰਿਹਾ। ਕਿਸੇ ਨੂੰ ਹਿੰਦੂ ਵਾਲੇ ਰਸਤੇ, ਕਿਸੇ ਨੂੰ ਮੁਸਲਮਾਨ ਵਾਲੇ ਰਸਤੇ ਚਲਾ ਰਿਹਾ। ਇਸ ਕਰਕੇ ਜੀਵ ਜਿਹੜੇ ਆ ਪਰਤੰਤਰ ਹੈ, ਸੁਤੰਤਰ ਨਹੀਂ। ਨਾਨਕ ਬੇਗ ਸਾਹਿਬ ਬੇਪਰਵਾਹ ਪਾਤਸ਼ਾਹ ਦਾ ਬੇਪਰਵਾਹ ਨਿਰੰਕਾਰ ਆ। ਹਾਂਜੀ, ਅਤੇ ਆਪਣੇ ਇਹ ਸੰਸਾਰ ਬਾਜੀ ਨੂੰ ਦੇਖ ਰਿਹਾ ਅਤੇ ਬੇਗ ਸਿੰਘ ਨੇ ਖੁਸ਼ ਹੋ ਰਿਹਾ। ਜਿਵੇਂ ਬਾਲਕ ਆਪਣੀ ਲੀਲਾ ਨੂੰ ਦੇਖ ਕੇ ਆਪ ਖੁਸ਼ ਹੁੰਦਾ। ਸਿੱਧਨ ਬੇਨਤੀ ਕੀਤੀ, ਨਿਰੰਕਾਰ ਦੀ ਕਥਾ ਕਾਥਿਆ, ਜਿਹੜਾ ਸਾਰੇ ਜੀਵਾਂ ਨੂੰ ਆਪੇ ਹੀ ਆਪਣੇ ਰਸਤਿਆਂ ਚਲਾ ਰਿਹਾ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਪਾਤਸ਼ਾਹ ਕਹਿੰਦੇ ਦੇਦਾ ਦੇ ਲੈਦੇ ਥੱਕ ਪਾਹੇ, ਯੁਗਾ ਜੁਗੰਤਰ ਖਾਹੀ ਖਾਹੇ। ਯੁਗਾ ਜੁਗੰਤਰ ਬੈਰਾਗ ਵਿਵੇਕ ਹਰ ਸੰਗਤੀ ਮੋਕਸ਼ ਵਿੱਚ ਇਹ ਰੂਪ ਯੁਗ ਅੰਤਰ, ਚਾਰ ਸਾਧਨਾਂ ਦੇ ਅੰਦਰ ਯੁਗ ਮੈਨੇ ਜੁੜਨੇ ਕਰਕੇ ਜਿਗਿਆਸੂ ਸਤਿਗੁਰਾਂ ਦੇ ਕੋਲ ਆ ਕੇ ਸੇਵਾ ਕਰੇ ਅਤੇ ਫਿਰ ਦੇਦਾ ਗੁਰੂ ਸਾਹਿਬ ਨਾਮ ਦਾ ਉਪਦੇਸ਼ ਦੇ ਦੇਣ। ਤਦ ਲੈਦੇ ਮੈਨੇ ਜਿਗਿਆਸੂ ਉਪਦੇਸ਼ ਨੂੰ ਲੈ ਕੇ ਖਾਹੀ ਖਾਹੇ, ਸ਼ੁਭ ਗੁਣਾਂ ਦੀ ਖਾਣ ਵਾਲੇ। ਹਾਂਜੀ, ਔਰ ਇਹ ਪੰਜੇ ਵਿਕਾਰ ਹੈਗੇ, ਇਹਨਾਂ ਨੂੰ ਖਾਹੇ ਮੈਨੇ, ਇਹਨਾਂ ਦਾ ਭਾਵ ਕਰੇ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰੇ, ਔਗੁਣਾਂ ਦਾ ਤਿਆਗ ਕਰੇ। ਖਾਣੇ ਯੋਗ ਬ੍ਰਹਮਾਨੰਦ ਨੂੰ ਖਾਏ ਧਾਰੇ, ਥੱਕ ਪਾਏ, ਜੰਮਣ ਮਰਨ ਰਿਆਤ ਹੋ ਜਾਂਦਾ, ਉਧਰੋਂ ਥੱਕ ਜਾਂਦਾ, ਇਸ ਤਰ੍ਹਾਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਹੁਕਮੀ ਹੁਕਮ ਚਲਾਏ ਰਾਹੋ, ਹੁਕਮੀ ਨਿਰੰਕਾਰ ਆਪਣੇ ਹੁਕਮ ਮੁਤਾਬਕ ਜਗਿਆਸੂਆਂ ਨੂੰ ਗਿਆਨ ਬਰਾਗ ਰੂਪ ਰਸਤੇ ਚਲਾਉਂਦਾ ਹੈ। ਨਾਨਕ ਵਿਗ ਸਕੇ ਪ੍ਰਵਾਹੋ। ਪਾਤਸ਼ਾਹ ਕਹਿੰਦੇ ਜਿਹੜਾ ਉੱਤਮ ਜਗਿਆਸੂ, ਉਹ ਬੇਪਰਵਾਹ ਨਿਰੰਕਾਰ ਨੂੰ ਪਾ ਕੇ ਵਿਕਸੇ ਮੈਨੇ ਆਨੰਦਿਤ ਹੋ ਜਾਂਦੇ ਆ, ਆਨੰਦ ਦੇ ਸਹਿਤ ਹੋ ਜਾਂਦੇ ਆ। ਉਹਨਾਂ ਨੂੰ ਸਦਾ ਵਾਸਤੇ ਆਨੰਦ ਬਣਿਆ ਰਹਿੰਦਾ, ਕਿਸੇ ਪ੍ਰਕਾਰ ਦਾ ਉਹਨਾਂ ਨੂੰ ਕਲੇਸ਼ ਨਹੀਂ ਰਹਿੰਦਾ ਹੈ। ਸਾਚਾ ਸਾਹਿਬ ਸਾਚ ਨਾਇ, ਕਹਿੰਦੇ ਕਹਿੰਦੇ ਮਹਾਰਾਜ ਪਰਮਾਤਮਾ ਅਕਾਥ ਕਥਾ ਅਕਾਥਿਆ, ਉਹ ਨਿਰੰਕਾਰ ਸਾਰਿਆਂ ਨੂੰ ਖਾਣ ਪੀਣ ਪਹਿਨਣ ਨੂੰ ਦੇ ਰਿਹਾ, ਬੜਾ ਅਣਥੱਕਿਆ। ਉਹ ਮਾਲਕ ਕੈਸਾ, ਉਹਦੀ ਮਾਲਕੀ ਕੈਸੀ, ਉਹਦਾ ਨਾਮ ਕੈਸਾ ਹੈ? ਪਾਤਸ਼ਾਹ ਕਹਿੰਦੇ ਨਿਰੰਕਾਰ ਸੱਚਾ ਸਾਹਿਬ ਆ, ਉਹਦੀ ਸਾਹਿਬੀ ਵੀ ਸੱਚੀ ਆ, ਉਹਦਾ ਨਾਮ ਵੀ ਭਾਈ ਸੱਚਾ ਆ। ਇਹ ਦੁਨੀਆ ਦੇ ਪਾਤਸ਼ਾਹ ਝੂਠੇ ਆ, ਸਤਿਗੁਰ ਪਾਤਸ਼ਾਹ ਸੱਚੇ ਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਸਾਖੀ ਹੈ, ਜਹਾਂਗੀਰ ਕਹਿੰਦਾ ਮਹਾਰਾਜ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਆ, ਪਾਤਸ਼ਾਹ ਤਾਂ ਮੈਂ ਹਾਂ। ਉਹ ਘਾਈ ਆ ਸਿੱਖ ਘਾਹ ਖੋਦ ਕੇ ਮਹਾਰਾਜ ਘੋੜੇ ਲੈ ਲਿਆ, ਦੋ ਪੈਸੇ ਮੱਥਾ ਟੇਕਿਆ, ਕਹਿੰਦੇ ਕੀ ਚਾਹੁੰਦਾ? ਕਹਿੰਦੇ ਮੁਕਤੀ ਦਿਓ, ਗੁਰਸਿੱਖੀ ਦਿਓ, ਜੰਮਣ ਮਰਨਾ ਕੱਟੋ। ਕਹਿੰਦੇ ਇਹੋ ਜਿਹੀਆਂ ਮੰਗਾਂ ਨਾਲ ਛੇਵੇਂ ਪਾਤਸ਼ਾਹ ਮੰਗਦੇ ਹੁੰਦੇ ਆ, ਉਹਨਾਂ ਦਾ ਡੇਰਾ ਤਾਂ ਅੱਗੇ ਹੈ। ਉਦੋਂ ਪੈਸੇ ਕਾਲੇ ਪੰਡ ਚੱਕ ਕੇ ਆ ਗਿਆ। ਜਹਾਂਗੀਰ ਕਹਿੰਦਾ ਮਹਾਰਾਜ ਕਿ ਤੁਹਾਡੇ ਸਿੱਖ ਨੇ ਮੇਰਾ ਮੁੱਲ ਤਾਂ ਦੋ ਪੈਸੇ ਘਾਹ ਦੀ ਪੰਡ ਨਹੀਂ ਪਾਇਆ, ਇਹ ਵਾਕਿਆ ਹੀ ਤੁਸੀਂ ਸੱਚੇ ਪਾਤਸ਼ਾਹ ਹੋ। ਸਿੱਧ ਕਹਿਣ ਲੱਗੇ ਮਹਾਰਾਜ ਦੁਨੀਆਂ ਵੀ ਪਾਤਸ਼ਾਹ ਨਹੀਂ ਹੈ, ਜੁਦੀਆਂ ਜੁਦੀਆਂ ਪਾਖਿਆ ਬੋਲੀਆਂ ਆ, ਤੋ ਨਿਰੰਕਾਰ ਦੀ ਬੋਲੀ ਕਿਹੜੀ ਹੈ? ਪਾਖਿਆ ਭਾਵ ਅਪਾਰ, ਉਸ ਨਿਰੰਕਾਰ ਦੀ ਪਾਖਿਆ ਬੋਲੀਆਂ ਅਪਾਰ ਬੇਅੰਤ ਭਾਵ ਕਈ ਪ੍ਰਕਾਰ ਦੀਆਂ। ਜਿੰਨੇ ਜੀਵ ਆਪਣੇ ਮੂੰਹ ਨਾਲ ਜੁਦੀ ਜੁਦੀ ਬਾਣੀ ਉਚਾਰਦੇ ਸਭ ਉਹਦੀਆਂ ਬੋਲੀਆਂ, ਉਹਦੇ ਨਾਮ ਨੂੰ ਕਿਸੇ ਨੇ ਕਿਹਾ ਜਾਂ ਨਹੀਂ। ਪਾਤਸ਼ਾਹ ਕਹਿੰਦੇ ਉਹਦੇ ਨਾਮ ਨੂੰ ਅਪਾਰ ਬੇਅੰਤ ਪੁਰਖ ਭਾਵ ਪਿਆਰ ਨਾਲ ਪਾਖਿਆ ਉਚਾਰਨ ਕਰਦੇ ਆ। ਕਹਿੰਦੇ ਜਿਹਨਾਂ ਨੇ ਉਚਾਰਿਆ ਉਹਨਾਂ ਨੂੰ ਕੀ ਮਿਲਦਾ ਹੈ? ਜਿਹਨੇ ਪ੍ਰੇਮ ਨੇ ਉਹਦਾ ਨਾਮ ਉਚਾਰਿਆ ਉਹਨਾਂ ਨੂੰ ਅਪਾਰ ਬੇਅੰਤ ਰੂਪੀ ਨਿਰੰਕਾਰ ਦਾ ਭਾਵ ਮੈਨੇ ਪਿਆਰ ਅਤੇ ਬ੍ਰਹਮ ਗਿਆਨ ਪ੍ਰਾਪਤ ਹੋਇਆ। ਸਿੱਧ ਕਹਿਣ ਲੱਗੇ ਪਰਮਾਤਮਾ ਕੋਲੋਂ ਕੋਈ ਮੰਗਦਾ ਵੀ ਹੈ ਕਿ ਨਹੀਂ? ਆਖਿਆ ਹੈ ਮੰਗ ਹੈ ਦੇ ਦੇ। ਮੁਸਲਮਾਨ ਵੀ ਆਖਦੇ ਸਾਨੂੰ ਦੇ ਦਿਓ, ਹਿੰਦੂ ਵੀ ਮੰਗਦੇ ਸਾਨੂੰ ਆਹ ਦੇ ਦਿਓ ਉਹ ਦੇ ਦਿਓ, ਦੈਂਤ ਵੀ ਆਖਦੇ ਸਾਨੂੰ ਆਹ ਦਿਓ, ਦੇਵਤੇ ਵੀ ਮੰਗਦੇ। ਸਾਰੇ ਕੋਈ ਆਪੋ ਆਪਣੇ ਅੱਖ ਹੈ ਮੂੰਹ ਤੋਂ ਮੰਗਦੇ, ਸਾਨੂੰ ਇਹ ਪਦਾਰਥ ਦਿਓ ਸਾਨੂੰ ਉਹ ਪਦਾਰਥ ਦਿਓ, ਕੋਈ ਪੁੱਤਰ ਕੋਈ ਤਨ ਕੋਈ ਜ਼ਮੀਨ ਕੋਈ ਮਕਾਨ ਕੋਈ ਮਾਣ ਇੱਜ਼ਤ ਕੋਈ ਨਾਮ ਕੋਈ ਪ੍ਰੇਮਾ ਭਗਤੀ ਕੋਈ ਸਤ ਸੰਤੋਖ, ਇਸ ਤਰ੍ਹਾਂ ਮਨ ਦੀ ਇੱਛਾ ਨਾ ਮੰਗ ਰਹੇ। ਅੱਖ ਹੈ ਅੱਖੀਆਂ ਉਹਨਾਂ ਨੂੰ ਪੜ੍ਹ ਸੁਣ ਕੇ ਕਈ ਵਿਚਾਰ ਵਾਲੇ ਜਿਹੜੇ ਇਹ ਮੰਗਦੇ ਕਿ ਨਿਰੰਕਾਰ ਤੂੰ ਸਾਨੂੰ ਮਨੁੱਖਾ ਦੇਹੀ ਦੇ ਦਾਤ ਕਰੇ ਦਾਰ, ਉਹ ਦਾਤਾ ਉਹਨਾਂ ਮੰਗਣ ਵਾਲਿਆਂ ਨੂੰ ਉਹੀ ਦਾਤ ਦੇ ਦਿੰਦਾ। ਹੁਣ ਸਕਾਮੀ ਪੁਰਸ਼ਾਂ ਦੀਆਂ ਮੰਗਾਂ ਦਾ ਅੱਗੇ ਪੇਰਵਾ ਦੱਸਣਗੇ, ਕਿਉਂਕਿ ਪਰਮਾਤਮਾ ਦੇ ਅੱਗੇ ਜਿਸ ਤਰ੍ਹਾਂ ਕੋਈ ਅਰਦਾਸ ਕਰਦਾ ਉਹਨੂੰ ਵਸਤੂ ਮਿਲ ਜਾਂਦੀ। ਫਿਰ ਕੇ ਅੱਗੇ ਰੱਖੀ ਹੈ ਜਿੱਤ ਹੈ ਦਰਬਾਰ, ਉਹ ਨਿਰੰਕਾਰ ਪਰਮਾਤਮਾ ਅੱਗੇ ਕਿਹੜੀ ਫੇਰ ਭੇਟਾ ਰੱਖੀ ਹੈ? ਫਿਰ ਪੁਨਾ ਅਸੀਂ ਉਹਦਾਤੇ ਅੱਗੇ ਕੀ ਨਜ਼ਰ ਭੇਟ ਧਰੀਏ ਜਿਹਦੇ ਕਰਕੇ ਸਾਨੂੰ ਉਹਦਾ ਦਰਬਾਰ ਸਰੂਪ ਦਿਸ ਪਏ? ਮੋਹ ਕੇ ਬੋਲਣ ਬੋਲੀਏ ਜਿੱਤ ਸੁਣਦਾ ਹੈ ਪਿਆਰ, ਆਪਣੇ ਮੂੰਹ ਤੋਂ ਕਿਹੜੇ ਬੋਲ ਬੋਲਣਾ ਬਚਨ ਬੋਲਣਾ ਕਰੀਏ ਜਿਹਨਾਂ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਧਾਰਨਾ ਕਰੇ। ਅੱਗੇ ਮਹਾਰਾਜ ਦੱਸ ਰਿਹਾ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਜਿਹੜਾ ਸੱਚਾ ਨਾਮ ਜਪਣਾ ਨਿਰੰਕਾਰ ਅੱਗੇ, ਹਾਂਜੀ ਇਹੋ ਨਿਰੰਕਾਰ ਅੱਗੇ ਭੇਟਾ ਰੱਖੀਏ ਅਤੇ ਸਰੂਪ ਦਿਸਦਾ ਨਜ਼ਰ ਆਉਂਦਾ। ਕਿਉਂ? ਉਹਦੀਆਂ ਦਾਤਾਂ 'ਚੋਂ ਦਿਨ ਰਾਤ ਜਿਹੜਾ ਅੱਠ ਪਹਿਰ ਦਾ ਸਮਾਂ ਇਹ ਮੂਲਕ ਦਾਤ ਸਾਨੂੰ ਮਿਲੀ ਹੈ, ਇਹਦੇ ਵਿੱਚੋਂ ਰਾਤ ਦੇ ਪਿਛਲੇ ਹਿੱਸੇ ਦੀਆਂ ਪੌ ਫੁੱਟਣ ਤੋਂ ਪਹਿਲੀਆਂ ਚਾਰ ਘੜੀਆਂ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਹਿੰਦੇ। ਉਸ ਵੇਲੇ ਦਾ ਜਿਹੜਾ ਸੱਚਾ ਨਾਮ ਇਹਦਾ ਸਿਮਰਨ ਕੀਤਾ ਹੋਇਆ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਹੈ। ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ। ਚਾ ਲਾਗੇ ਉੱਠਣਾ ਜਪਨੇ ਸਵਾਸਰ ਆਧਾਰ ਆਰਾਧ ਕਾਰਾ ਤੋਂ ਜਨਮ ਵਿਆਪੇ ਨਾਨਕ ਮਿਟਿਆ ਪਾਤ। ਪਹਿਲਾਂ ਕਰਮ ਕਿਰਿਆ ਕਰੋ, ਫਿਰ ਇਸ਼ਨਾਨ ਕਰੋ, ਫਿਰ ਚੌਂਕੜਾ ਲਾ ਕੇ ਬਾਣੀ ਪੜ੍ਹੋ ਦਾ ਨਾਮ ਜਪੋ। ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਉਹ ਜੀਂਦੇ ਮਰਿਆਂ ਦੇ ਸਮਾਨ ਆ। ਬਿਰਧ ਅਵਸਥਾ ਵੀ ਅੰਮ੍ਰਿਤ ਵੇਲਾ ਆ, ਕਲਯੁਗ ਦਾ ਸਮਾਂ ਵੀ ਅੰਮ੍ਰਿਤ ਵੇਲਾ, ਮਨੁੱਖ ਜਨਮ ਵੀ ਅੰਮ੍ਰਿਤ ਵੇਲਾ, ਸਤਸੰਗ ਗੁਰੂ ਦਾ ਮਿਲਾਪ ਵੀ ਅੰਮ੍ਰਿਤ ਵੇਲਾ। ਸਾਰੇ ਸਮਿਆਂ 'ਚ ਸਾਰਿਆਂ ਨੂੰ ਚਾਹੀਦਾ ਦਾਤੇ ਦਾ ਸਿਮਰਨ ਕਰੋ। ਇਹ ਭੇਟਾ ਛੇਤੀ ਪ੍ਰਵਾਨ ਕਰਦਾ, ਇਹ ਗੱਲ ਬੜੀ ਯਕੀਨ ਵਾਲੀ ਹੈ ਕਿ ਆਪ ਤੋਂ ਵੱਡਾ ਜਾਂ ਕੋਈ ਵੀ ਹੋਵੇ, ਉਹਦੀ ਖੁਸ਼ੀ ਲੈਣੀ ਹੋਵੇ, ਕੋਈ ਮੁਰਾਦ ਹਾਸਲ ਕਰਨੀ ਹੋਵੇ, ਤਾਂ ਖਾਲੀ ਹੱਥੀਂ ਨਾ ਜਾਏ, ਜ਼ਰੂਰ ਕੁਝ ਜ਼ਰੂਰ ਅੱਗੇ ਰੱਖ ਕੇ ਮਿਲੇ। ਵਡਿਆਈ ਵਿਚਾਰ ਫਿਰ ਉਹਦੀਆਂ ਜਿਹੜੇ ਵਡਿਆਈਆਂ ਦਾ ਵਿਚਾਰ ਕਰੇ, ਉਹਦੇ ਜਸ ਗੁਰਬਾਣੀ ਦਾ ਪਾਠ ਕਰਨਾ, ਨਿਰੰਕਾਰ ਦੀ ਵਡਿਆਈ ਦਾ ਵਰਣਨ ਕਰਨਾ, ਇਹ ਬਚਨ ਨੂੰ ਮੁੱਖ ਤੋਂ ਬੋਲੇ, ਕਿਉਂਕਿ ਇਹਨਾਂ ਬਚਨਾਂ ਨੂੰ ਸੁਣ ਕੇ ਫਿਰ ਦਾਤਾ ਪਿਆਰ ਕਰਦਾ। ਸਿੱਧ ਕਹਿਣ ਲੱਗੇ, ਪਿਛਲਿਆ ਉੱਠਣਾ ਬੜਾ ਔਖਾ, ਪਿਛਲਾ ਉੱਠ ਕੇ ਨਾਮ ਜਪਣਾ, ਵਡਿਆਈਆਂ ਕਰਨ ਦੀ ਲੋੜ ਨਹੀਂ, ਸਕਾਮ ਕਰਮਾਂ ਦੇ ਕਰਨ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਨਹੀਂ, ਕਰਮ ਹੀ ਆਵਾ ਕੱਪੜਾ ਅੰਦਰ ਹੀ ਮੁੱਕਦਾ, ਇਹ ਸਿੱਧੋ ਸਕਾਮ ਕਰਮਾਂ ਦੇ ਕਾਰਨ ਸਰੀਰ ਰੂਪੀ ਕੱਪੜਾ ਆ ਕੇ ਮਿਲਦਾ, ਲੇਕਿਨ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਮੁਕਤੀ ਦਾ ਦੁਆਰ, ਮੁਕਤੀ ਦਾ ਦੁਆਰਾ ਗਿਆਨ ਹੈ, ਉਹ ਹਾਂਜੀ ਵਿਧੀ ਦੇ ਨਾਲ ਪਰਮੇਸ਼ੁਰ ਦਾ ਨਾਮ ਜਪਣਾ ਪ੍ਰਾਪਤੀ ਹੁੰਦੀ ਹੈ। ਅਤੇ ਗੁਰੂ ਸਾਹਿਬ ਨਦਰੀ ਕਿਰਪਾ ਦੇ ਨਾਲ ਮੁਕਤੀ ਦਾ ਦੁਆਰਾ ਜਿਹੜਾ ਖੁੱਲ੍ਹਦਾ, ਮੁਕਤੀ ਪ੍ਰਾਪਤ ਹੁੰਦੀ ਹੈ। ਨਾਨਕੇ ਵਿਆਹ ਜਾਣੀਆਂ ਸਵਾ ਪੇ ਸੁਚਾਰ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਹੜਾ ਜਾਣ ਲੈਂਦਾ, ਉਹ ਸੱਚਾ ਆਪ ਸਾਰਿਆਂ ਦਾ ਰੂਪ ਹੋ ਰਿਹਾ। ਕਹਿੰਦੇ ਸਿੱਧੇ ਕਹਿੰਦੇ ਫਿਰ ਕਰਮ ਨਹੀਂ ਕਰਨੇ ਚਾਹੀਦੇ। ਪਾਤਸ਼ਾਹ ਕਹਿੰਦੇ ਸਾਡਾ ਮਤਲਬ ਇਹ ਨਹੀਂ ਕਰਮ ਨਾ ਕਰੇ। ਕਰਮ ਦੋ ਤਰ੍ਹਾਂ ਦੇ, ਇੱਕ ਸਕਾਮ ਹੈ, ਇੱਕ ਨਿਸ਼ਕਾਮ ਹੈ। ਦੋਹਾਂ 'ਚੋਂ ਨਿਸ਼ਕਾਮ ਕਰਮ ਕਰੇ, ਕਰਮ ਹੀ ਆ ਕੱਪੜਾ। ਇਹ ਨਿਸ਼ਕਾਮ ਕਰਮਾਂ ਦੇ ਕਾਰਨ ਇਹ ਪ੍ਰੇਮ ਰੂਪੀ ਕੱਪੜਾ ਆ ਕੇ ਪ੍ਰਾਪਤ ਹੁੰਦਾ ਹੈ। ਨਦਰੀ ਉਹਦੀ ਮਿਹਰ ਹੋਣ ਕਰਕੇ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ, ਔਰ ਸਤਿਗੁਰਾਂ ਦੀ ਸੇਵਾ ਕਰਨ ਨਾਲ ਨਦਰੀ ਸਤਿਗੁਰਾਂ ਕਿਰਪਾ ਦ੍ਰਿਸ਼ਟੀ ਹੋ ਗਈ, ਫਿਰ ਉਹਨਾਂ ਦੇ ਉਪਦੇਸ਼ ਹਾਂਜੀ ਸੁਣਨ ਨਾਲ ਫਿਰ ਮੰਨਣੇ ਉਹਨਾਂ ਦੇ ਆਸਣ ਜਦੋਂ ਕੀਤਾ, ਫਿਰ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕੇ ਵਹਿ ਜਾਣੀ ਸਭ ਪਿਆ ਸੁਚਾਰ। ਪਾਤਸ਼ਾਹ ਦੇ ਸਥਾਨ ਨੂੰ ਇਵੇਂ ਕਿਵੇਂ ਭਾਵ ਮਿਥਿਆ ਰੂਪ ਕਰਕੇ ਜਾਣੇ, ਔਰ ਫਿਰ ਆਪਣੇ ਫਿਰ ਆਪਣਾ ਜਿਹੜਾ ਸਵੈ ਸਰੂਪ ਆਤਮਾ ਉਹਨੂੰ ਸੱਚਾ ਨਿਸ਼ਚੇ ਕਰਦਾ ਹੈ। ਇੱਕ ਪਰਮਾਤਮਾ ਆਤਮਾ ਸੱਚਾ, ਬਾਕੀ ਚੀਜ਼ਾਂ ਝੂਠੀਆਂ ਹਨ।